ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ, ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ।
ਇੱਕ ਗੀਤ ਗਾਓ ਉਦਾ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں جس موضوع تے گل کراں گی، او اے والدین دا مزاج تے بچے دی شخصیت۔ ساتھیو، اے ایک بہت ہی خاص موضوع اے تے ہر والدین نوں اے جانن دی ضرورت ہے کہ انہاں دا مزاج بچے دی شخصیت تے کس طرح اثر انداز ہوندا اے۔ ایندے چ کوئی شک نہیں کہ دن بھر دفتر یا کاروباری سرگرمیاں گزارن دے بعد آدمی جدوں گھر آندا اے تے پرسکون ماحول دا خواہش مند ہوندا اے۔ او ذہنی تے جسمانی طور تے آرام کرنا چاہندا اے۔ اگر کوئی پریشانی سنجیدہ ہوئے تے موڈ خراب ہونا فطری عمل اے۔ ਇਹਨਾਂ ਹਾਲਾਤ 'ਚ ਅਗਰ ਇਹ ਦੱਸਿਆ ਜਾਏ ਕਿ ਬੱਚੇ ਨੇ ਸਕੂਲ ਦਾ ਕੰਮ ਨਹੀਂ ਕੀਤਾ ਜਾਂ ਟੀਚਰ ਨੇ ਉਹਦੇ 'ਤੇ ਸਖਤ ਰਿਮਾਰਕਸ ਲਿਖੇ ਨੇ ਜਾਂ ਫਿਰ ਸਕੂਲ ਤੋਂ ਸ਼ਿਕਾਇਤ ਆਈ ਹੈ ਕਿ ਬੱਚੇ ਨੇ ਕਿਸੇ ਸਾਥੀ ਨਾਲ ਲੜਾਈ ਕੀਤੀ ਹੈ, ਅਗਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਡਿਸਕਸ ਕਰਨ ਲੱਗ ਜਾਵੋ ਤਾਂ ਫਿਰ ਯਕੀਨਨ ਮਰਦ ਹਜ਼ਰਾਤ ਗੁੱਸੇ 'ਚ ਆ ਜਾਂਦੇ ਨੇ। ਐਸੇ 'ਚ ਮੁਮਕਿਨ ਹੈ ਕਿ ਵਾਲਿਦ ਬੱਚੇ ਦੇ ਨਾਲ ਸਖਤ ਰਵੱਈਆ ਇਖਤਿਆਰ ਕਰ ਜਾਏ। ਹੋ ਸਕਦਾ ਹੈ ਕਿ ਤੁਸੀਂ ਉਹਦੀ ਪਟਾਈ ਵੀ ਕਰ ਦਵੋ ਜਾਂ ਫਿਰ ਸਖਤ ਜੁਮਲਿਆਂ ਨਾਲ ਉਹਨੂੰ ਬੁਰਾ ਭਲਾ ਕਹੋ। ਅਗਰ ਤੁਸੀਂ ਬੱਚੇ ਦੀ ਪਟਾਈ ਨਹੀਂ ਵੀ ਕਰਦੇ ਤਾਂ ਫਿਰ ਵੀ ਜਿਹੜੇ ਅਲਫਾਜ਼ ਤੁਹਾਡੇ ਮੂੰਹ 'ਚ ਆਉਂਦੇ ਨੇ ਉਹ ਤੁਸੀਂ ਕਹਿ ਦਿੰਦੇ ਹੋ। ਬਜ਼ਾਹਿਰ ਤਾਂ ਤੁਸੀਂ ਬੱਚੇ ਦੀ ਬਿਹਤਰੀ ਦੇ ਲਈ ਸਭ ਕੁਝ ਕਹਿ ਰਹੇ ਹੋ, ਲੇਕਿਨ ਦਰ ਹਕੀਕਤ ਤੁਸੀਂ ਆਪਣਾ ਦਿਨ ਭਰ ਦਾ ਗੁੱਸਾ ਬੱਚੇ 'ਤੇ ਉਤਾਰ ਰਹੇ ਹੋ। ਤੁਹਾਨੂੰ ਬੱਚੇ ਦੀ ਗਲਤੀ ਨੇ ਆਪਣਾ ਗੁੱਸਾ ਉਤਾਰਨ ਦੇ ਲਈ ਪਲੇਟਫਾਰਮ ਮੁਹੱਈਆ ਕਰ ਦਿੱਤਾ ਹੈ। ਮੁਮਕਿਨ ਹੈ ਕਿ ਗੁੱਸਾ ਉਤਾਰਨ ਦੇ ਬਾਅਦ ਤੁਸੀਂ ਤਾਂ ਪੁਰਸਕੂਨ ਹੋ ਜਾਓ, ਲੇਕਿਨ ਤੁਹਾਡੇ ਮੂੰਹ 'ਚੋਂ ਨਿਕਲੇ ਹੋਏ ਅਲਫਾਜ਼ ਬੱਚੇ ਦੇ ਜ਼ਿਹਨ 'ਤੇ ਨਕਸ਼ ਹੋ ਸਕਦੇ ਨੇ। ਉਹ ਇੰਨੀ ਜਲਦੀ ਪੁਰਸਕੂਨ ਨਹੀਂ ਹੁੰਦਾ। ਤੁਹਾਡੇ ਅਲਫਾਜ਼ ਨੇ ਬੱਚੇ ਦੀ ਅਨਾ, ਖੁਦਦਾਰੀ ਅਤੇ ਉਹਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ। ਹੋ ਸਕਦਾ ਹੈ ਕਿ ਉਹ ਕਈ ਘੰਟਿਆਂ ਤੱਕ ਆਪਣੇ ਅੰਦਰ ਸੁਲਕਦਾ ਰਵੇ। ਸਾਥੀਓ, ਬੱਚੇ ਦੀ ਤਰਬੀਅਤ ਕਰਨ ਤੋਂ ਮੁਤਲਿਕ ਮਾਹਿਰੀਨ ਦਾ ਇਹ ਕਹਿਣਾ ਹੈ ਕਿ ਅਗਰ ਤੁਹਾਡਾ ਆਪਣੇ ਬੱਚਿਆਂ ਦੇ ਨਾਲ ਇਸ ਕਿਸਮ ਦਾ ਸਖਤ ਰਵੱਈਆ ਕਦੀ ਕਦਾਰ ਹੁੰਦਾ ਹੈ ਤਾਂ ਸ਼ਾਇਦ ਫਿਰ ਉਹਦੇ ਜ਼ਿਹਨ 'ਤੇ ਇਸ ਕਦਰ ਮਨਫੀ ਅਸਰਾਤ ਮੁਰੱਤਬ ਨਹੀਂ ਹੋਣਗੇ। ਲੇਕਿਨ ਅਗਰ ਹਰ ਦੂਸਰੇ ਤੀਸਰੇ ਦਿਨ ਇਸ ਕਿਸਮ ਦੀ ਸੂਰਤ ਹਾਲ ਪੈਦਾ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਦਰਮਿਆਨ ਨਾ ਸਿਰਫ ਇਤਮਾਦ ਕਮਜ਼ੋਰ ਤੋਂ ਕਮਜ਼ੋਰ ਹੁੰਦਾ ਜਾਏਗਾ, ਬਲਕਿ ਬੱਚੇ ਅੰਦਰੂਨੀ ਤੌਰ 'ਤੇ ਤੁਹਾਡੇ ਤੋਂ ਦੂਰ ਹੋ ਜਾਣਗੇ। ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਗਲਤ ਬਿਆਨੀ 'ਤੇ ਵੀ ਉਤਰ ਆਉਣ। ਮਾਹਿਰੀਨ ਦਾ ਕਹਿਣਾ ਹੈ ਕਿ ਬੇਸ਼ੱਕ ਬੱਚੇ ਬਾਜ਼ੂਕਾਤ ਐਸੀਆਂ ਹਰਕਤਾਂ ਕਰ ਗੁਜ਼ਰਦੇ ਨੇ ਜਿਹੜੀਆਂ ਕਿ ਸ਼ਾਇਦ ਬਹੁਤ ਹੱਦ ਤੱਕ ਬਰਦਾਸ਼ਤ ਦੇ ਲਾਇਕ ਨਹੀਂ ਹੁੰਦੀਆਂ, ਲੇਕਿਨ ਅਗਰ ਵਾਲਦੈਨ ਦਾ ਰਵੱਈਆ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਏਗਾ ਤਾਂ ਫਿਰ ਇੱਕ ਮਚੋਰ ਇਨਸਾਨ ਅਤੇ ਬੱਚੇ 'ਚ ਕੀ ਫਰਕ ਰਹਿ ਜਾਏਗਾ? ਸਾਥੀਓ, ਹਾਲਾਤ ਜਿਵੇਂ ਦੇ ਵੀ ਹੋਣ, ਵਾਲਦੈਨ ਜਜ਼ਬਾਤੀ ਅਤੇ ਜ਼ਿਹਨੀ ਐਤਬਾਰ ਨਾਲ ਬੱਚੇ ਨਹੀਂ ਹੁੰਦੇ, ਬਲਕਿ ਬਾਸ਼ਾਊਰ ਅਤੇ ਬਾਲਗ ਜ਼ਿਹਨ ਦੇ ਮਾਲਿਕ ਹੁੰਦੇ ਨੇ ਅਤੇ ਵਾਲਦੈਨ ਨੂੰ ਆਪਣੇ ਗੁੱਸੇ ਦਾ ਇਜ਼ਹਾਰ ਇਸ ਅੰਦਾਜ਼ ਨਾਲ ਨਹੀਂ ਕਰਨਾ ਚਾਹੀਦਾ ਕਿ ਬੱਚੇ ਉਹਦੇ ਤੋਂ ਕੁਝ ਸਿੱਖ ਹੀ ਨਾ ਪਾਉਣ, ਬਲਕਿ ਅਕਲਮੰਦੀ ਇਸੇ 'ਚ ਹੀ ਹੈ ਕਿ ਤੁਸੀਂ ਐਸੇ ਰਵੱਈਏ ਦਾ ਮੁਜ਼ਾਹਰਾ ਕਰੋ ਕਿ ਬੱਚਾ ਆਪਣੇ ਅਤੇ ਦੂਸਰਿਆਂ ਦੇ ਰਵੱਈਆਂ ਦੇ ਦਰਮਿਆਨ ਇੱਕ ਵਾਜ਼ਿਆ ਫਰਕ ਮਹਿਸੂਸ ਕਰੇ। ਵਾਲਦੈਨ ਦੀ ਤਰਬੀਅਤ ਹੀ ਬੱਚੇ ਨੂੰ ਇੱਕ ਅੱਛਾ ਇਨਸਾਨ ਬਣਾ ਸਕਦੀ ਹੈ। ਸਾਥੀਓ, ਅਗਰ ਅਸੀਂ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ ਸ਼ਿਫਾ ਦੇ ਚਸ਼ਮੇ ਇਹਦੇ ਸਫ਼ਰ ਨੰਬਰ 391 'ਚ ਪੜ੍ਹੀਏ ਅਤੇ ਇੱਥੇ ਲਿਖਿਆ ਹੈ ਕਿ ਉਹ ਉਹਨਾਂ ਨੂੰ ਵਾਲਦੈਨ ਦੇ ਇਸ ਲਈ ਹਵਾਲੇ ਕਰਦਾ ਹੈ ਤਾਂ ਕਿ ਉਹ ਉਹਨਾਂ ਨੂੰ ਤਰਬੀਅਤ ਦੇ ਕੇ ਇਸ ਦੁਨੀਆ ਦੇ ਲਈ ਮੁਫੀਦ ਇਨਸਾਨ ਬਣਾਉਣ, ਨੇਜ਼ ਅਸਮਾਨ ਦੇ ਲਈ ਉਹਨਾਂ ਨੂੰ ਤਿਆਰ ਕਰਨ। ਅਤੇ ਕੀ ਵਾਲਦੈਨ ਐਸਾ ਕਰਦੇ ਨੇ ਤਾਂ ਕਿ ਬੱਚਿਆਂ ਨੂੰ ਅੱਛੀ ਮਿਰਾਸ ਦੇਣ? ਸੋ ਸਾਥੀਓ, ਇੱਥੇ ਖੁਦਾਵੰਦ ਦੀ ਖਾਦਮਾ ਵੀ ਸਾਨੂੰ ਇਹ ਦੱਸਦੀ ਹੈ ਕਿ ਖੁਦਾਵੰਦ ਨੇ ਬੱਚੇ ਵਾਲਦੈਨ ਦੇ ਹਵਾਲੇ ਕੀਤੇ ਨੇ ਤਾਂ ਕਿ ਵਾਲਦੈਨ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨ, ਅੱਛੀ ਪਰਵਰਿਸ਼ ਕਰਨ ਅਤੇ ਉਹਨਾਂ ਨੂੰ ਆਸਮਾਨ ਦੀ ਬਾਦਸ਼ਾਹੀ ਦੇ ਲਈ ਤਿਆਰ ਕਰਨ। ਇਸ ਦੁਨੀਆਂ 'ਚ ਰਹਿੰਦਿਆਂ ਹੋਇਆਂ, ਵਾਲਦੈਨ ਹੁੰਦਿਆਂ ਹੋਇਆਂ, ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਜਿਸਮਾਨੀ, ਜ਼ਿਹਨੀ ਅਤੇ ਰੂਹਾਨੀ ਤਰਬੀਅਤ ਕਰੀਏ ਤਾਂ ਕਿ ਉਹ ਨਾ ਸਿਰਫ ਇਸ ਮਾਸ਼ਰੇ 'ਚ ਹੀ ਬਲਕਿ ਖੁਦਾ ਦੀ ਨਜ਼ਰ 'ਚ ਵੀ ਮਕਬੂਲ ਠਹਿਰਨ। ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਬਹੁਤ ਸਾਰੇ ਵਾਲਦੈਨ ਬੱਚੇ ਦੀਆਂ ਗਲਤੀਆਂ ਨੂੰ ਅਸਲਾਹ 'ਚ ਬਦਲਣ ਦੇ ਲਈ ਐਸੇ ਗੁਰ ਤੋਂ ਵਾਕਿਫ ਨਹੀਂ ਹੁੰਦੇ ਜਿਹੜੇ ਕਿ ਬੱਚਿਆਂ ਦੀ ਬਿਹਤਰੀ ਦੇ ਲਈ ਜ਼ਰੂਰੀ ਹੁੰਦੇ ਨੇ ਅਤੇ ਵਾਲਦੈਨ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਨਹੀਂ ਕਰ ਪਾਉਂਦੇ। ਐਸੇ 'ਚ ਬੱਚੇ ਗਲਤੀਆਂ ਕਰਨ ਦੇ ਆਦੀ ਹੋ ਜਾਂਦੇ ਨੇ। ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੱਚਾ ਅਗਰ ਗਲਤੀ ਕਰਦਾ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕੀਤਾ ਜਾਏ ਕਿ ਉਹ ਇਹਨੂੰ ਬਹੁਤ ਹੀ ਕੋਈ ਜ਼ਿਲਤ ਅਮੇਜ਼ ਚੀਜ਼ ਸਮਝਣ ਲੱਗੇ, ਉਹਨੂੰ ਇਸ ਤਰ੍ਹਾਂ ਲੱਗੇ ਕਿ ਉਹ ਦੁਨੀਆ ਦਾ ਪਹਿਲਾ ਬੱਚਾ ਹੈ ਜਿਹਨੇ ਕਿ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਵਾਲਿਦੈਨ ਦਾ ਐਸਾ ਰਵੱਈਆ ਜਿਹਦੇ 'ਚ ਬੱਚਾ ਸਿੱਖਣ ਦੀ ਬਜਾਏ ਸ਼ਰਮਿੰਦਗੀ ਦਾ ਸ਼ਿਕਾਰ ਹੋ ਜਾਏ, ਬੱਚਿਆਂ ਦੀ ਤਾਲੀਮੋ ਤਰਬੀਅਤ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਸਾਥੀਓ, ਯਾਦ ਰੱਖੋ ਕਿ ਵਾਲਿਦੈਨ ਦੀ ਤਰਫੋਂ ਗਲਤੀ ਦੀ ਇਸਲਾਹ ਦੇ ਲਈ ਮਾਰਪੀਟ ਦਾ ਰਸਤਾ ਹਮੇਸ਼ਾ ਦਰੁਸਤ ਨਹੀਂ ਹੁੰਦਾ। ਅਗਰਚੇ ਇਹ ਤਸੱਵਰ ਕੀਤਾ ਜਾਂਦਾ ਹੈ ਕਿ ਹਲਕੀ ਫੁਲਕੀ ਮਾਰ ਬੱਚਿਆਂ ਦੇ ਲਈ ਜ਼ਰੂਰੀ ਹੁੰਦੀ ਹੈ, ਬੱਚਿਆਂ ਦੀ ਤਾਲੀਮੋ ਤਰਬੀਅਤ ਦੇ ਹਵਾਲੇ ਨਾਲ ਇੱਕ ਤਬਕੇ ਦਾ ਖਿਆਲ ਹੈ ਕਿ ਬੱਚਿਆਂ 'ਤੇ ਕਦੀ ਕਦਾਰ ਸਖਤੀ ਕਰਨੀ ਪੈਂਦੀ ਹੈ। ਪਰ ਯਾਦ ਰੱਖੋ ਕਿ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਸਖਤੀ ਮਾਮੂਲ ਨਾ ਹੋਏ। ਅਗਰ ਇਹ ਮਾਮੂਲ ਬਣ ਗਈ ਤਾਂ ਬੱਚਾ ਇਹਦਾ ਆਦੀ ਹੋ ਜਾਏਗਾ। ਦੂਸਰੇ ਅਲਫਾਜ਼ 'ਚ ਇਹ ਕਿ ਬੱਚਾ ਟੀਟ ਹੋ ਜਾਏਗਾ ਅਤੇ ਤੁਹਾਡਾ ਸਖਤ ਰਵੱਈਆ ਬੇਅਸਰ ਹੋ ਜਾਏਗਾ। ਸੋ ਜ਼ਿਆਦਾ ਬਿਹਤਰ ਇਹ ਹੋਈਏ ਕਿ ਬੱਚੇ ਨੂੰ ਨਰਮੀ ਅਤੇ ਮੁਹੱਬਤ ਨਾਲ ਸਮਝਾਓ। ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰੋਗੇ, ਉਹਨਾਂ ਦੇ ਨਾਲ ਦੋਸਤਾਨਾ ਰਵੱਈਆ ਕਾਇਮ ਕਰੋਗੇ ਅਤੇ ਫਿਰ ਤੁਹਾਡੇ ਅਤੇ ਤੁਹਾਡੇ ਬੱਚੇ ਦੇ ਦਰਮਿਆਨ ਇੱਕ ਬਹੁਤ ਹੀ ਖੁਸ਼ਗਵਾਰ ਰਿਸ਼ਤਾ ਕਾਇਮ ਹੋ ਜਾਏਗਾ ਅਤੇ ਤੁਸੀਂ ਇੱਕ ਅੱਛੀ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਪਾਓਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਦਾ ਮਿਜ਼ਾਜ ਬੱਚੇ ਦੀ ਸ਼ਖਸੀਅਤ 'ਤੇ ਕਿਸ ਕਦਰ ਅਸਰਅੰਦਾਜ਼ ਹੁੰਦਾ ਹੈ। ਸੋ ਮੇਰੀ ਇਹ ਦੁਆ ਹੈ ਕਿ ਖੁਦਾਮੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤਮਾਮ ਤਰ ਵਾਲਿਦੈਨ ਨੂੰ ਇਹ ਤੌਫੀਕ ਦੇਣ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923107769062। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923107679062। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸੀਂ ਕਿਵੇਂ ਯਿਸੂ ਮਸੀਹ ਵਿੱਚ ਕਾਇਮ ਰਹਿ ਸਕਦੇ ਹਾਂ। ਆਓ ਸਾਥੀਓ, ਇਸ ਗੱਲ ਨੂੰ ਜਾਣਨ ਦੇ ਲਈ ਕਿ ਅਸੀਂ ਕਿਵੇਂ ਯਿਸੂ ਮਸੀਹ ਵਿੱਚ ਕਾਇਮ ਉਦਾਇਮ ਰਹਿ ਸਕਦੇ ਹਾਂ, ਯਿਸੂ ਮਸੀਹ ਵਿੱਚ ਕਾਇਮ ਰਹਿਣ ਦੇ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ, ਆਓ ਇਹਨਾਂ ਗੱਲਾਂ ਨੂੰ ਜਾਣਨ ਦੇ ਲਈ ਅਸੀਂ ਬਾਈਬਲ ਮੁਕੱਦਸ 'ਚੋਂ ਰਹਿਨਮਾਈ ਹਾਸਲ ਕਰੀਏ। ਸੋ ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦੀ ਅੰਜੀਲ ਇਹਦੇ 15ਵੇਂ ਬਾਬ ਦੀ ਪਹਿਲੀ ਆਇਤ ਤੋਂ ਲੈ ਕੇ ਚੌਥੀ ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਹੋਇਆ ਕਿ ਅੰਗੂਰ ਦਾ ਹਕੀਕੀ ਦਰਖਤ ਮੈਂ ਵਾਂ ਤੇ ਮੇਰਾ ਬਾਪ ਬਾਗਬਾਨ ਹੈ, ਜਿਹੜੀ ਡਾਲੀ ਮੇਰੇ ਵਿੱਚ ਤੇ ਫਲ ਨਹੀਂ ਲਿਆਂਦੀ ਉਹਨੂੰ ਵੱਢ ਦਿੱਤਾ ਜਾਂਦਾ ਹੈ ਤੇ ਜਿਹੜੀ ਫਲ ਲਿਆਂਦੀ ਏ ਉਹਨੂੰ ਛਾਂਟਿਆ ਜਾਂਦਾ ਹੈ ਤਾਂ ਕਿ ਜ਼ਿਆਦਾ ਫਲ ਲਿਆਏ। ਹੁਣ ਤੁਸੀਂ ਉਸ ਕਲਾਮ ਦੀ ਵਜ੍ਹਾ ਤੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਹੈ ਪਾਕ ਹੋ, ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਜਿਸ ਤਰ੍ਹਾਂ ਡਾਲੀ ਅਗਰ ਅੰਗੂਰ ਦੇ ਦਰਖਤ ਵਿੱਚ ਕਾਇਮ ਨਾ ਰਵੇ ਤੇ ਆਪਣੇ ਆਪ ਤੋਂ ਫਲ ਨਹੀਂ ਲਿਆ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਅਗਰ ਮੇਰੇ ਵਿੱਚ ਕਾਇਮ ਨਾ ਰਵੋ ਤੇ ਫਲ ਨਹੀਂ ਲਿਆ ਸਕਦੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਇੱਕ ਤਮਸੀਲੀ ਕਲਾਮ ਨੂੰ ਪਾਨੇ ਆ, ਜਿਹੜਾ ਕਿ ਉਹਨਾਂ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਕੀਤਾ ਤੇ ਅੱਜ ਆ ਕਲਾਮ ਸਾਡੇ ਲਈ ਵੀ ਹੈ। ਯਿਸੂ ਮਸੀਹ ਸਾਨੂੰ ਇੱਕ ਤਮਸੀਲ ਦੇ ਜ਼ਰੀਏ ਆ ਗੱਲ ਸਮਝਾਉਂਦੇ ਨੇ ਕਿ ਅਸੀਂ ਕਿਸ ਤਰ੍ਹਾਂ ਉਹਦੇ ਵਿੱਚ ਕਾਇਮ ਉਦਾਇਮ ਰਹਿ ਸਕਦੇ ਹਾਂ। ਸਾਥੀਓ, ਯਿਸੂ ਮਸੀਹ ਇੱਥੇ ਤਸ਼ਬੀਹਨ ਅਲਾਮਤਨ ਆ ਗੱਲ ਕਹਿੰਦਾ ਹੈ ਕਿ ਅੰਗੂਰ ਦਾ ਹਕੀਕੀ ਦਰਖਤ ਮੈਂ ਵਾਂ ਤੇ ਤੁਸੀਂ ਡਾਲੀਆਂ ਹੋ। ਸੋ ਯਿਸੂ ਮਸੀਹ ਨੇ ਆਪਣੇ ਆਪ ਨੂੰ ਅੰਗੂਰ ਦਾ ਹਕੀਕੀ ਦਰਖਤ ਆਖਿਆ ਹੈ ਤੇ ਆਪਣੇ ਲੋਕਾਂ ਨੂੰ, ਆਪਣੇ ਸ਼ਾਗਿਰਦਾਂ ਨੂੰ ਉਹਨੇ ਡਾਲੀਆਂ ਕਿਹਾ ਵੇ ਤੇ ਉਹ ਆਪਣੇ ਸ਼ਾਗਿਰਦਾਂ ਤੋਂ ਅਤਵੱਕਾ ਰੱਖਦਾ ਹੈ ਕਿ ਜਿਸ ਤਰ੍ਹਾਂ ਅੰਗੂਰ ਦੇ ਦਰਖਤ ਦੇ ਨਾਲ ਉਹਦੀਆਂ ਡਾਲੀਆਂ ਜੁੜੀਆਂ ਹੁੰਦੀਆਂ ਨੇ, ਜਿਹਦੀ ਵਜ੍ਹਾ ਤੋਂ ਉਹ ਫਲ ਲਿਆਉਂਦੇ ਨੇ, ਉਸੇ ਤਰ੍ਹਾਂ ਅਗਰ ਉਹਦੇ ਲੋਕ ਉਹਦੇ ਨਾਲ ਜੁੜੇ ਰਹਿਣਗੇ ਤੇ ਫਿਰ ਯਕੀਨਨ ਉਹ ਵੀ ਫਲਦਾਰ ਸਾਬਿਤ ਹੋਣਗੇ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਵਿੱਚ ਕਾਇਮ ਰਹਿਣਾ ਚਾਹੁੰਦੇ ਹਾਂ ਤੇ ਫਿਰ ਅਸੀਂ ਉਹਦੇ ਨਾਲ ਜੁੜੇ ਰਹੀਏ, ਯਾਨੀ ਕਿ ਆਪਣਾ ਇਮਾਨ ਤੇ ਭਰੋਸਾ ਉਹਦੇ ਤੇ ਰੱਖੀਏ, ਯਿਸੂ ਮਸੀਹ ਤੇ ਪੂਰਾ ਇਨਸਾਰ ਕਰੀਏ, ਪੂਰਾ ਤਵੱਕਲ ਕਰੀਏ ਤੇ ਇਸ ਗੱਲ ਨੂੰ ਜਾਣੀਏ ਕਿ ਉਹਦੇ ਬਗੈਰ ਅਸੀਂ ਕੁਝ ਵੀ ਨਹੀਂ ਆ, ਉਹਦੇ ਤੋਂ ਦੂਰ ਜਾ ਕੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਸੋ ਸਾਥੀਓ, ਯਿਸੂ ਮਸੀਹ ਅੰਗੂਰ ਦੇ ਦਰਖਤ ਦੀ ਤੇ ਉਹਦੀ ਡਾਲੀਆਂ ਦੀ ਤਮਸੀਲ ਦੇ ਨਾਲ ਸਾਨੂੰ ਇਹ ਗੱਲ ਸਿਖਾਉਂਦੇ ਨੇ ਕਿ ਜਿਸ ਤਰ੍ਹਾਂ ਅੰਗੂਰ ਦੇ ਦਰਖਤ ਦੇ ਨਾਲ ਜੁੜੀਆਂ ਹੋਈਆਂ ਡਾਲੀਆਂ ਫਲਦਾਰ ਸਾਬਿਤ ਹੁੰਦੀਆਂ ਨੇ, ਅਗਰ ਡਾਲੀਆਂ ਨੂੰ ਦਰਖਤ ਨਾਲੋਂ ਕੱਟ ਦਿੱਤਾ ਜਾਏ ਤੇ ਫਿਰ ਉਹ ਡਾਲੀਆਂ ਸੁੱਕ ਜਾਣਗੀਆਂ, ਉਹ ਫਿਰ ਫਲ ਨਹੀਂ ਲਿਆ ਸਕਣਗੀਆਂ। ਉਸੇ ਤਰ੍ਹਾਂ ਜਿਹੜੇ ਲੋਕ ਮਸੀਹ ਦੇ ਨਾਲ ਵਿਵਸਥਾ ਰਹਿੰਦੇ ਨੇ, ਯਾਨੀ ਕਿ ਜੁੜੇ ਰਹਿੰਦੇ ਨੇ, ਜਿਹੜੇ ਉਹਦੇ ਵਿੱਚ ਕਾਇਮ ਉਦਾਇਮ ਰਹਿੰਦੇ ਨੇ, ਉਹ ਵੀ ਇਸ ਮਸੀਹ ਦੀ ਬਦੌਲਤ ਫਲਦਾਰ ਸਾਬਿਤ ਹੁੰਦੇ ਨੇ। ਸੋ ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਸ ਮਸੀਹ ਦੇ ਨਾਲ ਜੁੜੇ ਰਹੀਏ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਮਸੀਹ ਦੇ ਕਲਾਮ ਦੇ ਮੁਤਾਬਿਕ ਗੁਜ਼ਾਰੀਏ। ਸਵੇਰ ਸ਼ਾਮ ਦੁਪਹਿਰ ਅਸੀਂ ਦੁਆ ਕਰੀਏ, ਅਸੀਂ ਮੁਸਲਸਲ ਆਪਣਾ ਰਾਬਤਾ ਖੁਦਾ ਦੇ ਨਾਲ ਰੱਖੀਏ, ਉਹਦੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰੀਏ, ਉਹਦੀ ਮਰਜ਼ੀ ਦੇ ਤਾਬੇ ਰਹੀਏ, ਦੁਆ ਕਰੀਏ, ਉਹਦੀ ਮੁਹੱਬਤ ਨੂੰ ਆਪਣੇ ਦਿਲਾਂ ਵਿੱਚ ਰੱਖੀਏ, ਮੁਕੰਮਲ ਇਮਾਨ ਤੇ ਭਰੋਸਾ ਖੁਦਾ ਤੇ ਰੱਖੀਏ ਤਾਂ ਕਿ ਅਸੀਂ ਉਹਦੇ ਤੋਂ ਜੁਦਾ ਨਾ ਹੋ ਸਕੀਏ। ਸਾਥੀਓ, ਯਿਸੂ ਮਸੀਹ ਫਰਮਾਉਂਦੇ ਨੇ ਯਹੋਨਾ ਦੀ ਅੰਜੀਲ ਦੇ 15ਵੇਂ ਬਾਬ ਦੀ 10ਵੀਂ ਆਇਤ ਵਿੱਚ ਕਿ ਅਗਰ ਤੁਸੀਂ ਮੇਰੇ ਹੁਕਮਾਂ ਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਬਾਪ ਦੇ ਹੁਕਮ ਤੇ ਅਮਲ ਕੀਤਾ ਹੈ ਤੇ ਉਹਦੀ ਮੁਹੱਬਤ ਵਿੱਚ ਕਾਇਮ ਆ। ਸੋ ਸਾਥੀਓ, ਅਸੀਂ ਯਿਸੂ ਮਸੀਹ ਵਿੱਚ ਉਸ ਵੇਲੇ ਤੱਕ ਹੀ ਕਾਇਮ ਰਹਿ ਸਕਦੇ ਹਾਂ ਜਦੋਂ ਤੱਕ ਅਸੀਂ ਉਹਦੇ ਹੁਕਮਾਂ ਤੇ ਅਮਲ ਕਰਦੇ ਰਵਾਂਗੇ, ਉਹਦੇ ਨਾਲ ਮੁਹੱਬਤ ਰੱਖਾਂਗੇ, ਉਹਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਦਾ ਹਿੱਸਾ ਬਣਾਵਾਂਗੇ। ਪਰ ਅਗਰ ਅਸੀਂ ਉਹਦੇ ਹੁਕਮਾਂ ਤੇ ਅਮਲ ਕਰਨਾ ਛੱਡ ਦੇਵਾਂਗੇ, ਅਗਰ ਅਸੀਂ ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਨਾ ਰੱਖਾਂਗੇ, ਅਗਰ ਅਸੀਂ ਉਹਦੀ ਮਰਜ਼ੀ ਦੇ ਤਾਬੇ ਨਾ ਹੋਵਾਂਗੇ, ਅਗਰ ਅਸੀਂ ਉਹਦੇ ਨਾਲ ਮੁਹੱਬਤ ਨਹੀਂ ਰੱਖਾਂਗੇ ਤੇ ਫਿਰ ਅਸੀਂ ਉਹਦੇ ਤੋਂ ਜੁਦਾ ਹੋ ਜਾਵਾਂਗੇ। ਤੇ ਯਿਸੂ ਮਸੀਹ ਨੇ ਫਰਮਾਇਆ ਕਿ ਅਗਰ ਕੋਈ ਮੇਰੇ ਵਿੱਚ ਕਾਇਮ ਨਾ ਰਹੇਗਾ ਤੇ ਉਹ ਡਾਲੀ ਦੇ ਵਾਂਗੂ ਸੁੱਟਿਆ ਜਾਏਗਾ ਤੇ ਸੁੱਕ ਜਾਏਗਾ, ਤੇ ਲੋਕ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦੇਣਗੇ ਤੇ ਉਹ ਜਲ ਜਾਣਗੀਆਂ। ਸੋ ਸਾਥੀਓ, ਆਹ ਗੱਲ ਸੱਚ ਹੈ ਕਿ ਅਗਰ ਅਸੀਂ ਯਿਸੂ ਮਸੀਹ ਵਿੱਚ ਕਾਇਮ ਨਾ ਰਵਾਂਗੇ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ, ਅਸੀਂ ਫਿਰ ਖੁਦਾ ਦੀ ਹਜ਼ੂਰੀ ਤੋਂ ਖਾਰਿਜ ਹੋ ਜਾਵਾਂਗੇ। ਸਾਥੀਓ, ਯਿਸੂ ਮਸੀਹ ਮੈਨੂੰ ਤੇ ਤੁਹਾਨੂੰ ਅਜਾ ਫਰਮਾਉਂਦੇ ਨੇ ਕਿ ਅਗਰ ਤੁਸੀਂ ਮੇਰੇ ਹੁਕਮਾਂ ਤੇ ਅਮਲ ਕਰੋਗੇ, ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖੋਗੇ ਤੇ ਫਿਰ ਤੁਸੀਂ ਮੇਰੇ ਵਿੱਚ ਕਾਇਮ ਰਹੋਗੇ। ਸੋ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਜਾਤ ਦੇ ਹਿੰਦਾ ਤਸਲੀਮ ਕਰੀਏ ਤੇ ਉਹਦੇ ਕਲਾਮ ਤੇ ਉਹਦੇ ਹੁਕਮਾਂ ਤੇ ਅਮਲ ਕਰੀਏ ਤਾਂ ਕਿ ਅਸੀਂ ਉਹਦੇ ਵਿੱਚ ਕਾਇਮ ਉਦਾਇਮ ਰਹੀਏ। ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਵੀ ਜਾਣੀਏ, ਇਸ ਗੱਲ ਨੂੰ ਵੀ ਸੋਚੀਏ ਕਿ ਉਹ ਕਿਹੜੀਆਂ ਗੱਲਾਂ ਨੇ, ਉਹ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਕਿ ਸਾਨੂੰ ਯਿਸੂ ਮਸੀਹ ਵਿੱਚ ਕਾਇਮ ਰਹਿਣ ਤੋਂ ਰੋਕਦੀਆਂ ਨੇ, ਤੇ ਅਸੀਂ ਕਿਵੇਂ ਉਹਨਾਂ ਸ਼ਾਵਾਂ ਤੇ ਗਲਬਾ ਪਾ ਸਕਦੇ ਹਾਂ ਜਿਹੜੀਆਂ ਕਿ ਸਾਨੂੰ ਮਸੀਹ ਤੋਂ ਦੂਰ ਲੈ ਜਾਂਦੀਆਂ ਨੇ। ਸਾਥੀਓ, ਅਗਰ ਅਸੀਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ, ਅਗਰ ਅਸੀਂ ਆਜ਼ਮਾਇਸ਼ਾਂ ਤੇ ਮੁਸੀਬਤਾਂ ਤੇ ਉਹਨਾਂ ਸ਼ਾਵਾਂ ਦੇ ਗਲਬਾ ਪਾਉਣਾ ਚਾਹੁੰਦੇ ਹਾਂ ਜਿਹੜੇ ਕਿ ਸਾਨੂੰ ਮਸੀਹ ਤੋਂ ਦੂਰ ਲੈ ਜਾਂਦੀਆਂ ਨੇ, ਤੇ ਫਿਰ ਅਸੀਂ ਮਸੀਹ ਦੀ ਮੁਹੱਬਤ ਤੇ ਈਮਾਨ ਰੱਖੀਏ ਤੇ ਖੁਦਾ ਦੇ ਕਲਾਮ ਦੇ ਮੁਤਾਬਿਕ ਈਮਾਨ ਦੇ ਬਾਨੀ ਤੇ ਕੰਮ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹੀਏ। ਸਾਥੀਓ, ਜਦੋਂ ਅਸੀਂ ਰੋਜ਼ਾਨਾ ਦੁਆ ਕਰਾਂਗੇ, ਰੋਜ਼ਾਨਾ ਬਾਈਬਲ ਮੁਕੱਦਸ ਦਾ ਮੁਤਾਲਾ ਕਰਾਂਗੇ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਕਾਇਮ ਦਾਇਮ ਰਹਿੰਦੇ ਹੋਏ ਹਾਂ ਰੂਹਾਨੀ ਤੌਰ ਨਾਲ ਤਰੱਕੀ ਤੇ ਮਜ਼ਬੂਤੀ ਪਾ ਸਕਾਂਗੇ। ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ ਆਪਣੇ ਆਪ ਨੂੰ ਆਪਣੇ ਆਸਮਾਨੀ ਬਾਪ ਵਿੱਚ ਕਾਇਮ ਰੱਖਿਆ। ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈ ਔਰ ਮੁਸਲਸਲ ਖੁਦਾ ਬਾਪ ਦੇ ਨਾਲ ਰਾਬਤੇ ਵਿੱਚ ਰਿਹਾ। ਸਾਥੀਓ, ਯਿਸੂ ਮਸੀਹ ਨੇ ਜ਼ਿੰਦਗੀ ਦੇ ਮੁਸ਼ਕਿਲ ਹਾਲਾਤ ਵਿੱਚ ਦੁਆ ਨੂੰ ਨਾ ਛੱਡਿਆ। ਜਦੋਂ ਨੇ ਬਪਤਿਸਮਾ ਲਿਆ, ਉਸ ਵੇਲੇ ਉਹਨੇ ਦੁਆ ਕੀਤੀ ਤੇ ਆਮ ਤੌਰ ਨਾਲ ਸੁਬਹ ਸਵੇਰੇ ਉਹ ਤਨਹਾਈ ਵਿੱਚ ਅਲੱਗ ਜਗ੍ਹਾ ਤੇ ਦੁਆ ਕਰਦਾ, ਫਿਰ ਸ਼ਾਮ ਦੇ ਬਾਅਦ ਉਹ ਦੁਆ ਕਰਦਾ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲੇ ਬਾਨੇ ਆ ਕਿ ਕਈ ਦਫ਼ਾ ਉਹ ਸਾਰੀ ਸਾਰੀ ਰਾਤ ਦੁਆ ਵਿੱਚ ਗੁਜ਼ਾਰ ਦਿੰਦਾ। ਔਰ ਫਿਰ ਸਾਥੀਓ, ਜਦੋਂ ਯਿਸੂ ਮਸੀਹ ਨੇ ਲਾਜ਼ਰ ਨੂੰ ਜ਼ਿੰਦਾ ਕਰਨਾ ਸੀ, ਉਸ ਵੇਲੇ ਵੀ ਉਹਨੇ ਦੁਆ ਕੀਤੀ। ਸਲੀਬ ਤੇ ਵੀ ਉਹਨੇ ਆਪਣੇ ਆਸਮਾਨੀ ਬਾਪ ਦੇ ਅੱਗੇ ਦੁਆ ਕੀਤੀ। ਸੋ ਯਿਸੂ ਮਸੀਹ ਦਾ ਦੁਆ ਕਰਨਾ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਉਹ ਮੁਕੰਮਲ ਇਨਸਾਰ, ਮੁਕੰਮਲ ਤਵੱਕਲ ਆਪਣੇ ਆਸਮਾਨੀ ਬਾਪ ਤੇ ਕਰਦਾ ਸੀ। ਸੋ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਦੁਆਏ ਜ਼ਿੰਦਗੀ ਬਣਾਈਏ, ਖੁਦਾ ਦੇ ਕਲਾਮ ਦਾ ਮੁਤਾਲਾ ਕਰੀਏ ਤੇ ਉਹਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ ਤਾਂ ਕਿ ਅਸੀਂ ਮਸੀਹ ਵਿੱਚ ਕਾਇਮ ਦਾਇਮ ਰਹਿ ਸਕੀਏ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਮਸੀਹੀ ਅਸਬਾਕ ਇਹਦੇ ਸਫ਼ਾ ਨੰਬਰ 159 ਤੇ 160 ਵਿੱਚ ਇਹ ਗੱਲ ਲਿਖਦੀ ਹੈ ਕਿ ਆ ਸਿਰਫ ਮਸੀਹੀ ਜ਼ਿੰਦਗੀ ਦਾ ਆਗਾਜ਼ ਹੀ ਨਹੀਂ ਹੈ ਕਿ ਇਹਦੇ ਵਿੱਚ ਆ ਤਬਦੀਲੀ ਵਾਕਿਆ ਹੋਏ। ਆਸਮਾਨ ਦੇ ਵੱਲ ਵੱਧਦੇ ਹੋਏ ਹਰ ਕਦਮ ਨੂੰ ਉਸ ਤੋਂ ਤਾਜ਼ਾ ਕਰਨਾ ਚਾਹੀਦਾ ਹੈ। ਸਿਰਫ ਮੁਸਲਸਲ ਖੁਦੀ ਤੋਂ ਇਨਕਾਰ ਤੇ ਮਸੀਹ ਤੇ ਇਨਸਾਰ ਨਾਲ ਹੀ ਅਸੀਂ ਬਾਹਿਫਾਜ਼ਤ ਚੱਲ ਸਕਦੇ ਹਾਂ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 173 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਖੁਦਾ ਦਾ ਰੂਹ ਦਿਲਾਂ ਤੇ ਕਬਜ਼ਾ ਕਰ ਲੈਂਦਾ ਹੈ ਤੇ ਆ ਜ਼ਿੰਦਗੀ ਨੂੰ ਤਬਦੀਲ ਕਰ ਦਿੰਦਾ ਹੈ। ਗੁਨਾਹ ਭਰੇ ਖਿਆਲਾਤ ਦੂਰ ਹੋ ਜਾਂਦੇ ਨੇ, ਬੁਰੇ ਅਮਾਲ ਤਰਕ ਕਰ ਦਿੱਤੇ ਜਾਂਦੇ ਨੇ, ਗੁੱਸਾ, ਦੁਸ਼ਮਣੀ ਤੇ ਇਖਤਲਾਫ ਦੀ ਜਗ੍ਹਾ ਮੁਹੱਬਤ, ਇਨਸਾਨੀਅਤ ਤੇ ਇਤਮਾਨ ਲੈ ਲੈਂਦੀ ਏ। ਪਰੇਸ਼ਾਨੀ ਦੀ ਜਗ੍ਹਾ ਖੁਸ਼ੀ ਆ ਜਾਂਦੀ ਏ ਤੇ ਚਿਹਰਾ ਆਸਮਾਨੀ ਰੋਸ਼ਨੀ ਦਾ ਇਜ਼ਹਾਰ ਕਰਦਾ ਹੈ। ਜਦੋਂ ਇੱਕ ਰੂਹ ਇਮਾਨ ਦੇ ਨਾਲ ਆਪਣੇ ਆਪ ਨੂੰ ਖੁਦਾ ਦੇ ਤਾਬੇ ਕਰ ਦਿੰਦੀ ਏ, ਉਸ ਵੇਲੇ ਉਹਦੇ ਤੋਂ ਬਰਕਤ ਪਾਉਂਦੀ ਏ। ਫਿਰ ਉਹ ਕੁਵਤ ਜਿਹਨੂੰ ਕੋਈ ਇਨਸਾਨੀ ਅੱਖ ਵੇਖ ਨਹੀਂ ਸਕਦੀ, ਨਵੇਂ ਮਖਲੂਕ ਨੂੰ ਖੁਦਾ ਦੀ ਸੂਰਤ ਤੇ ਪੈਦਾ ਕਰ ਦਿੰਦੀ ਏ। ਸੋ ਸਾਥੀਓ, ਆ ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ ਤੇ ਇਮਾਨ ਤੇ ਭਰੋਸਾ ਰੱਖਦੇ ਹਾਂ, ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਉਂਦੇ ਹਾਂ, ਬਾਈਬਲ ਮੁਕੱਦਸ ਦਾ ਮੁਤਾਲਾ ਕਰਦੇ ਹਾਂ, ਜਦੋਂ ਅਸੀਂ ਉਹਦੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰਨੇ ਹਾਂ, ਉਸ ਵੇਲੇ ਨਾ ਸਿਰਫ ਅਸੀਂ ਮਸੀਹ ਵਿੱਚ ਕਾਇਮ ਰਹਿੰਦੇ ਹਾਂ, ਬਲਕਿ ਉਸ ਵੇਲੇ ਸਾਡੀ ਜ਼ਿੰਦਗੀ ਵਿੱਚ ਮੁਹੱਬਤ, ਇਨਸਾਨੀਅਤ ਤੇ ਇਤਮਾਨ ਆ ਜਾਂਦਾ ਹੈ। ਪਰੇਸ਼ਾਨੀ ਦੀ ਜਗ੍ਹਾ ਖੁਸ਼ੀ ਆ ਜਾਂਦੀ ਏ ਤੇ ਚਿਹਰਾ ਆਸਮਾਨੀ ਰੋਸ਼ਨੀ ਨੂੰ ਜ਼ਾਹਿਰ ਕਰਦੀ ਏ। ਸੋ ਸਾਥੀਓ, ਅਸੀਂ ਮਸੀਹ ਦੇ ਤਾਬੇ ਰਹਿੰਦੇ ਹੋਇਆਂ ਹੀ ਬਹੁਤ ਸਾਰੀਆਂ ਬਰਕਤਾਂ ਨੂੰ ਪਾ ਸਕਦੇ ਹਾਂ। ਮਸੀਹ ਵਿੱਚ ਹੀ ਸਾਡੀ ਸਲਾਮਤੀ ਏ, ਮਸੀਹ ਵਿੱਚ ਹੀ ਸਾਡੀ ਨਿਜਾਤ ਤੇ ਅਬਦੀ ਜ਼ਿੰਦਗੀ ਏ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ ਤੇ ਈਮਾਨ ਲਿਆਓ, ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰੋ, ਦੁਆ ਵਿੱਚ ਮੁਸਲਸਲ ਉਹਦੇ ਨਾਲ ਆਪਣਾ ਤਾਲੁਕ ਜੋੜੇ ਰੱਖੋ, ਬਾਈਬਲ ਮੁਕੱਦਸ ਦਾ ਮੁਤਾਲਾ ਕਰੋ, ਪਾਕ ਰੂਹ ਦੀ ਰਹਿਨਮਾਈ ਵਿੱਚ ਚੱਲੋ ਤਾਂ ਕਿ ਤੁਸੀਂ ਮਸੀਹ ਵਿੱਚ ਕਾਇਮ ਦਾਇਮ ਰਹਿ ਸਕੋ ਤੇ ਉਸ ਜਲਾਲ ਨੂੰ ਪਾ ਸਕੋ, ਉਸ ਕੁਦਰਤ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਮਹਿਸੂਸ ਕਰ ਸਕੋ ਜਿਹੜੀ ਆਸਮਾਨ ਦੇ ਖੁਦਾ ਵੱਲੋਂ ਹਾਸਲ ਹੁੰਦੀ ਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਅੱਜ ਖੁਦਾ ਦੇ ਅੱਗੇ ਦੁਆ ਕਰੀਏ ਕਿ ਉਹ ਸਾਨੂੰ ਹਿੰਮਤ, ਤਾਕਤ ਦੇਵੇ ਤਾਂ ਕਿ ਅਸੀਂ ਉਹਦੇ ਕਲਾਮ ਤੇ ਅਮਲ ਕਰਦੇ ਹੋਏ ਹਾਂ, ਉਹਦੇ ਰਹਿਨਮਾਈ ਵਿੱਚ ਚੱਲਦੇ ਹੋਏ ਹਾਂ, ਮਸੀਹ ਵਿੱਚ ਕਾਇਮ ਰਹਿ ਸਕੀਏ, ਤਾਂ ਕਿ ਸਾਡੀ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਜਾਣਿਆ ਜਾਏ ਤੇ ਪਹਿਚਾਣਿਆ ਜਾਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦਿਲਾਇਕ ਏ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀਏ ਕਿ ਅਸੀਂ ਤੇਰੇ ਤੋਂ ਜੁਦਾ ਹੋ ਕੇ ਕੁਝ ਨਹੀਂ ਪਾ ਸਕਦੇ, ਕੁਝ ਨਹੀਂ ਕਰ ਸਕਦੇ, ਇਸ ਲਈ ਅਸੀਂ ਤੇਰੇ ਤੇ ਈਮਾਨ ਲਿਆਨੇ ਆ ਤੇ ਤੈਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਆ। ਐ ਯਿਸੂ, ਤੂੰ ਸਾਡੇ ਦਿਲਾਂ ਵਿੱਚ ਆ ਤੇ ਸਾਨੂੰ ਕਬੂਲ ਫਰਮਾ, ਸਾਨੂੰ ਇਸ ਦੁਨੀਆਂ ਵਿੱਚ ਦੁਆਇਆ ਜ਼ਿੰਦਗੀ ਗੁਜ਼ਾਰਨ ਦੀ ਤੋਫੀਕ ਦੇ, ਰੋਜ਼ਾਨਾ ਬਾਈਬਲ ਮੁਕੱਦਸ ਦਾ ਮੁਤਾਲਾ ਕਰਨ ਦੀ ਤੋਫੀਕ ਤਾਂ ਫਰਮਾ, ਪਾਕ ਰੂਹ ਦੀ ਰਹਿਨਮਾਈ ਵਿੱਚ ਚੱਲਣ ਦੀ ਤੋਫੀਕ ਤਾਂ ਫਰਮਾ, ਤਾਂ ਕਿ ਅਸੀਂ ਤੇਰੇ ਨਾਲ ਰਹਿੰਦੇ ਹੋਏ ਹਾਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕੀਏ ਤੇ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਗੁਨਾਹਾਂ ਨੂੰ ਤੇ ਸਾਡੀਆਂ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ, ਸਾਨੂੰ ਮੁਕੰਮਲ ਸ਼ਿਫਾ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।